ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਮਹੱਲਾ ਚੌਥਾ ਸੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਮ ਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਗੋਚਰ ਆਦਮ ਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣ ਕਿਆ ਇਹ ਜੰਤ ਵਿਚਾਰੇ ਕਹੀਆ ਹੈ ਜੋ ਤੁਧ ਆਖ ਵਖਾਣਾ ਜਿਸਨੂੰ ਨਦਰ ਕਰ ਹੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਜਿਸਨੂੰ ਨਦਰ ਕਰ ਹੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕੁਝ ਬਚਨ ਸਾਂਝੇ ਕਰਨੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਹਨ, ਹੱਕ ਪਰਵਰ ਹੱਕ ਕੇਸ਼ ਗੁਰ ਕਰਤਾ ਹਰਿ ਰਾਇ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰ ਰਾਏ। ਕਿਉਂਕਿ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਤੇ ਬਿਰਾਜਣ ਦਾ ਪਵਿੱਤਰ ਦਿਹਾੜਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਾਗ ਦੇ ਵਿੱਚ ਟਹਿਲ ਰਹੇ ਸਨ। ਪਾਤਸ਼ਾਹ ਜੀ ਦੇ ਨਾਲ ਰਾਏ ਜੋਧ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਇਤਿਹਾਦਿਕ ਗੁਰਸਿੱਖ ਸਨ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਵੀ ਦਾਦਾ ਸਤਿਗੁਰੂ ਜੀ ਦੇ ਨਾਲ ਮਿਲਣ ਵਾਸਤੇ ਬੜੀ ਕਾਹਲੀ ਦੇ ਨਾਲ ਪਿੱਛੇ ਪਿੱਛੇ ਜਾ ਰਹੇ ਸਨ। ਪਰ ਅਚਾਨਕ ਗੁਰੂ ਹਰ ਰਾਏ ਸਾਹਿਬ ਜੀ ਦੇ ਚੋਲੇ ਦੇ ਨਾਲ ਅੜ ਕੇ ਇੱਕ ਫੁੱਲ ਜਿਹੜਾ ਸੀ ਉਹ ਟੁੱਟ ਗਿਆ। ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਵੀ ਇਹ ਫੁੱਲ ਬੜਾ ਸੁੰਦਰ ਸੀ, ਨਾਲ ਲੱਗਾ ਹੋਇਆ ਬੜਾ ਸੋਭਾ ਦੇ ਰਿਹਾ ਸੀ, ਇਸ ਨੂੰ ਕਿਸਨੇ ਤੋੜਿਆ ਹੈ? ਸੂਰਜ ਪ੍ਰਕਾਸ਼ ਦੇ ਵਿੱਚ ਇਹ ਸਾਰਾ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ। ਇੱਕ ਸੇਵਕ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਆਪ ਜੀ ਨੂੰ ਮਿਲਣ ਦੀ ਕਾਹਲੀ ਦੇ ਵਿੱਚ ਜਾ ਰਹੇ ਸਨ, ਇਹਨਾਂ ਦੇ ਚੋਲੇ ਦੇ ਨਾਲ ਅੜ ਕੇ ਟੁੱਟਿਆ ਹੈ। ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਖਣ ਲੱਗੇ ਕਿ ਬੇਟਾ, ਤੁਹਾਡੀ ਡਿਊਟੀ ਜੋੜਨ ਦੀ ਹੈ, ਤੁਹਾਡੀ ਡਿਊਟੀ ਤੋੜਨ ਦੀ ਨਹੀਂ ਹੈ। ਕਿਉਂਕਿ ਤੋੜਨ ਵਰਗਾ ਕੋਈ ਪਾਪ ਨਹੀਂ, ਜੋੜਨ ਵਰਗਾ ਕੋਈ ਪੁੰਨ ਨਹੀਂ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਹਨ, ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖਾਂ ਗਾਹਕ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਰਹਿ ਜਾਸਾਂ, ਉਹ ਭੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਖਿੰਡ ਜਾਈ। ਇਹ ਜੁੜੇ ਹੋਏ ਹੀ ਸੋਹਣੇ ਲੱਗਦੇ ਹਨ, ਭਾਵੇਂ ਕੋਈ ਫੁੱਲ ਹੋਵੇ, ਭਾਵੇਂ ਕੋਈ ਜੀਵ ਹੋਵੇ, ਕਿਸੇ ਨੂੰ ਤੋੜਨਾ ਨਹੀਂ ਚਾਹੀਦਾ। ਭਗਤ ਫਰੀਦ ਸਾਹਿਬ ਜੀ ਨੇ ਵੀ ਫਰਮਾਇਆ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤਾਂ ਪਿਰਿਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ। ਜੇ ਤੇਰੇ ਦਿਲ ਦੇ ਵਿੱਚ ਇਹ ਇੱਛਾ ਹੈ ਮੇਰੀ ਉਸ ਪ੍ਰਭੂ ਦੇ ਨਾਲ ਸਾਂਝ ਬਣ ਜਾਵੇ, ਮੈਂ ਉਸ ਦੇ ਨਾਲ ਜੁੜਾਂ, ਫਿਰ ਕਹਿੰਦੇ ਇੱਕ ਗੱਲ ਦਾ ਤੈਨੂੰ ਖਿਆਲ ਰੱਖਣਾ ਪਵੇਗਾ, ਤੇਰੇ ਕੋਲੋਂ ਕਿਸੇ ਦਾ ਦਿਲ ਨਹੀਂ ਟੁੱਟਣਾ ਚਾਹੀਦਾ। ਜੇ ਤੂੰ ਤੋੜੇਗਾ ਖੁਦ ਵੀ ਨਹੀਂ ਜੁੜ ਪਾਵੇਂਗਾ। ਔਰ ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਭਾਵੇਂ 8 ਸਾਲ ਦੀ ਉਮਰ ਹੈ, ਦਾਦਾ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਿਆ। ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ, ਸੀਖ ਪਿਤਾਮੇ ਕੀ ਨਾ ਵਿਸਾਰੀ, ਸ੍ਰੀ ਹਰ ਰਾਏ ਪ੍ਰਤੱਗਿਆ ਧਾਰੀ। ਜਦ ਵੀ ਚੱਲਦੇ ਤਾਂ ਜੀਵਨ ਆਪਣੇ ਚੋਲੇ ਨੂੰ ਆਪਣੇ ਇੱਕ ਹੱਥ ਦੇ ਨਾਲ ਪਕੜ ਕੇ ਫਿਰ ਚੱਲਿਆ ਕਰਦੇ ਸਨ, ਕਿਉਂਕਿ 100 ਕਲੀਆਂ ਵਾਲਾ ਚੋਲਾ ਪਹਿਨਦੇ ਸਨ। ਬਹੁਤ ਵੱਡਾ ਘੇਰਾ ਹੋ ਜਾਂਦਾ ਹੈ 100 ਕਲੀਆਂ ਦਾ, ਇਸ ਕਰਕੇ ਉਸਨੂੰ ਖਿਲਰਨ ਨਹੀਂ ਦਿੰਦੇ ਸਨ, ਉਸਨੂੰ ਪਕੜ ਕੇ ਚੱਲਿਆ ਕਰਦੇ। ਸਾਧ ਸੰਗਤ ਜੀ, ਫਿਰ ਅੱਜ ਦਾ ਜੋ ਦਿਨ ਹੈ ਗੁਰਤਾ ਗੱਦੀ ਦਾ, ਉਹ ਆਇਆ ਉਸ ਵਕਤ ਸਾਰੇ ਗੁਰਸਿੱਖਾਂ ਨੂੰ, ਮੁਖੀਆਂ ਨੂੰ ਅਤੇ ਜਿਹੜੇ ਤਿੰਨੇ ਸਪੁੱਤਰ ਸਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮੱਲ ਜੀ, ਉਹਨਾਂ ਨੂੰ ਵੀ ਆਪਣੇ ਪਾਸ ਬੁਲਾਇਆ, ਕਿਉਂਕਿ ਦੋ ਸਪੁੱਤਰ ਜਿਹੜੇ ਹਨ ਉਹ ਸੱਚਖੰਡ ਗਮਨ ਕਰ ਚੁੱਕੇ ਹਨ, ਬਾਬਾ ਅਟਲ ਰਾਏ ਜੀ ਅਤੇ ਬਾਬਾ ਗੁਰਦਿੱਤਾ ਸਾਹਿਬ ਜੀ। ਕਈਆਂ ਦੇ ਮਨਾਂ ਦੇ ਵਿੱਚ ਇਹ ਖਿਆਲ ਸੀ ਵੀ ਸ਼ਾਇਦ ਪੁੱਤਰਾਂ ਦੇ ਵਿੱਚੋਂ ਕਿਸੇ ਨੂੰ ਗੁਰਤਾ ਗੱਦੀ ਦੇਣਗੇ, ਪਰ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੋਤਰੇ ਭਾਵ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਕੀਤਾ, 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਔਰ ਗੁਰੂ ਘਰ ਦੀ ਪਰੰਪਰਾ ਦੇ ਅਨੁਸਾਰ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਭਾਨਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਤਿਲਕ ਲਗਾਇਆ। ਸਿੱਖ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਮੱਥਾ ਟੇਕਿਆ। ਵੱਖ ਵੱਖ ਸਤਿਗੁਰੂ ਸਹਿਬਾਨਾਂ ਨੇ ਵੱਖ ਵੱਖ ਤਰ੍ਹਾਂ ਦੀ ਕਿਰਿਆ ਕੀਤੀ ਹੈ, ਵੱਖ ਵੱਖ ਤਰ੍ਹਾਂ ਦੇ ਕੌਤਕ ਕੀਤੇ ਹਨ। ਉੱਥੇ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇਹ ਵਿਸ਼ੇਸ਼ ਕੌਤਕ ਰਿਹਾ ਹੈ, ਭਾਵੇਂ 2200 ਘੋੜ ਸਵਾਰ ਮਹਾਰਾਜ ਜੀ ਦੇ ਨਾਲ ਰਿਹਾ ਕਰਦਾ, ਪਰ ਸਾਧ ਸੰਗਤ ਜੀ, ਦਾਦਾ ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਪਾਤਸ਼ਾਹ ਜੀ ਨੇ ਕੋਈ ਜੰਗ ਨਹੀਂ ਕੀਤਾ ਹੈ, ਕਿਉਂਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਵੀ ਤੁਹਾਨੂੰ ਜੰਗ ਕਰਨ ਦੀ ਜ਼ਰੂਰਤ ਨਹੀਂ, ਹੁਣ ਤੁਸੀਂ ਕੋਈ ਜੰਗ ਨਹੀਂ ਕਰਨਾ ਹੋਵੇਗਾ। 7ਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ, ਜੇ ਦੁਸ਼ਮਣ ਚੜ੍ਹ ਕੇ ਆ ਜਾਵੇ, ਪਾਤਸ਼ਾਹ ਜੀ ਨੇ ਬਚਨ ਕੀਤੇ ਵੀ ਜਿਹੜੇ ਚੜ੍ਹ ਕੇ ਆਉਣਗੇ ਉਹ ਗਲੇ ਦੀ ਤਰ੍ਹਾਂ ਗਲ ਜਾਣਗੇ, ਜਿਵੇਂ ਗੜਾ ਡਿੱਗਦਾ ਹੈ ਨਾ, ਥੋੜੀ ਦੇਰ ਦੇ ਵਿੱਚ ਉਸਦੀ ਹੋਂਦ ਖਤਮ ਹੋ ਜਾਂਦੀ ਹੈ। ਮਹਾਰਾਜ ਜੀ ਦੀ ਕਲਾ ਵੱਖ ਵੱਖ ਤਰ੍ਹਾਂ ਦੀ ਹੈ, ਅਨੇਕਾਂ ਹੀ ਕੌਤਕ ਪਾਤਸ਼ਾਹ ਜੀ ਨੇ ਵਰਤਾਏ ਹਨ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਿਰਾਜਣ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਜੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆ ਇੱਕ ਵਾਰੀ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸੰਤ ਵੱਡਾ ਮੇਰਾ ਗੋਵਿੰਦ ਅਗਮ ਗੋਚਰ, ਆਦਿ ਨਿਰੰਜਨ ਨਿਰੰਕਾਰ ਜੀਓ।
ਆਸਾ ਰਾਗ ਦੇ ਅੰਦਰ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਹ ਪਾਵਨ ਪਵਿੱਤਰ ਫਰਮਾਨ ਕਰਦੇ ਹਨ, ਔਰ ਸ਼ਬਦ ਦੀ ਜੋ ਕਿਸਮ ਹੈ ਉਹ ਸ਼ੰਤ ਹੈ। ਸ਼ੰਤ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ। ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਜੀ ਦੀ ਸਿਫਤ ਸਲਾਹ ਉਸਤਤ ਵਡਿਆਈ ਮਹਿਮਾ ਕਰਦਿਆਂ ਹੋਇਆਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹ ਮੇਰਾ ਗੋਬਿੰਦ ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਕਿਉਂਕਿ ਸਾਧ ਸੰਗਤ ਜੀ ਮਨੁੱਖੀ ਮਨ ਦਾ ਇਹ ਸੁਭਾਅ ਹੈ, ਇਹ ਵੱਡਿਆਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਭਾਵੇਂ ਕੋਈ ਧਨ ਤੋਂ ਧਨ ਕਰਕੇ ਵੱਡਾ ਹੋਵੇ, ਭਾਵੇਂ ਕੋਈ ਕਿਸੇ ਦੀ ਪ੍ਰਭਤਾ ਕਰਕੇ ਵੱਡਾ ਹੋਵੇ, ਇਹ ਵੱਡਿਆਂ ਤੋਂ ਪ੍ਰਭਾਵ ਕਬੂਲ ਕਰਦਾ ਹੈ। ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਪਾਤਸ਼ਾਹ ਇਹ ਸਿੱਖਿਆ ਦਿੰਦੇ ਹਨ ਵੀ ਇਹ ਸੰਸਾਰ ਦੇ ਲੋਗੋ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰਿਆਂ ਤੋਂ ਵੱਡਾ ਹੈ। ਜੇ ਜੁੜਨਾ ਹੈ ਤਾਂ ਉਸ ਦੇ ਨਾਲ ਜੁੜੋ, ਫਿਰ ਹੋਰ ਕਿਸੇ ਦੇ ਨਾਲ ਜੁੜਨ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ। ਜਿਵੇਂ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਹਨ, ਕੋਈ ਰਾਜਾ ਉਹਨਾਂ ਦੇ ਨਾਲ ਬਚਨ ਬਿਲਾਸ ਕਰਦਾ ਹੈ, ਉਸ ਨੂੰ ਉੱਤਰ ਦਿੰਦੇ ਹੋਏ ਕਬੀਰ ਸਾਹਿਬ ਜੀ ਆਖਦੇ ਹਨ, ਠੀਕ ਹੈ ਤੇਰੇ ਘਰ ਦੇ ਵਿੱਚ ਹਾਥੀ ਹੋਣਗੇ, ਠੀਕ ਹੈ ਤੇਰੇ ਘਰ ਦੇ ਵਿੱਚ ਘੋੜੇ ਹੋਣਗੇ, ਠੀਕ ਹੈ ਤੇਰੇ ਘਰ ਦੇ ਵਿੱਚ ਬਹੁਤ ਭਾਰੀ ਧਨ ਹੋਵੇਗਾ। ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ। ਪਰ ਤੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੇ ਦੇਖ, ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਪਰ ਸਾਡੇ ਘਰ ਦੇ ਵਿੱਚ ਉਹ ਮੁਰਾਰੀ, ਦੈਂਤਾਂ ਦਾ ਨਾਸ਼ ਕਰਨ ਵਾਲਾ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਹੈ, ਜੋ ਰਾਜਿਆਂ ਨੂੰ ਰਾਜ ਦਿੰਦਾ ਹੈ, ਰਾਜਿਆਂ ਦੇ ਰਾਜ ਖੋਹ ਵੀ ਲੈਂਦਾ ਹੈ, ਉਹ ਵਾਹਿਗੁਰੂ ਪਰਮੇਸ਼ਰ ਹੈ ਸਾਡੇ ਘਰ ਦੇ ਵਿੱਚ। ਸਾਧ ਸੰਗਤ ਜੀ, ਜਿਸ ਤਰ੍ਹਾਂ ਜ਼ਫ਼ਰਨਾਮੇ ਦੇ ਵਿੱਚ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹਨ, ਜਿਹੜੇ ਸੁਲ੍ਹਾ ਸਫਾਈ ਕਰਾਉਣ ਵਾਸਤੇ ਗਏ ਸਨ, ਉਹ ਆਖਣ ਲੱਗੇ, ਨਾ ਤੁਹਾਡੇ ਕੋਲ ਬਹੁਤੇ ਸਿੰਘ ਰਹਿ ਗਏ, ਫੌਜਾਂ ਰਹਿ ਗਈਆਂ, ਨਾ ਕੋਈ ਤੁਹਾਡੇ ਕੋਲ ਸਾਜੋ ਸਮਾਨ ਰਹਿ ਗਿਆ, ਨਾ ਕੋਈ ਘੋੜੇ ਰਹਿ ਗਏ, ਨਾ ਕੋਈ ਕਿਲੇ ਰਹਿ ਗਏ, ਤੁਸੀਂ ਹਾਰ ਮੰਨ ਲਓ। ਪਾਤਸ਼ਾਹ ਆਖਣ ਲੱਗੇ, ਭਾਵੇਂ ਇਹ ਚੀਜ਼ਾਂ ਮੇਰੇ ਕੋਲ ਨਹੀਂ ਰਹੀਆਂ ਹਨ, ਪਰ ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ, ਉਹ ਮੇਰੇ ਕੋਲ ਹੈਗਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਨਾ ਸਾਜੋ ਨਾ ਬਾਜੋ, ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੇ ਇਹ ਐਸ਼ ਅਰਸ਼। ਉਹ ਜਿਹੜਾ ਖੁਦਾਵੰਦ ਹੈ ਨਾ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਅਰਸ਼ਾਂ ਦੇ ਕੌਤਕ ਕਰਨ ਵਾਲਾ, ਉਹ ਮੇਰੇ ਕੋਲ ਹੈਗਾ ਹੈ। ਜਿਨ੍ਹਾਂ ਨੇ ਇੱਕ ਵਾਰੀ ਪਰਮਾਤਮਾ ਦੀ ਟੇਕ ਲੈ ਲਈ, ਜਿਨ੍ਹਾਂ ਨੇ ਇੱਕ ਵਾਰੀ ਵਾਹਿਗੁਰੂ ਦਾ ਆਸਰਾ ਲੈ ਲਿਆ, ਉਹਨਾਂ ਨੂੰ ਹੋਰ ਕਿਸੇ ਬੰਦੇ ਦੀ ਆਸਰੇ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਬੰਦਾ ਜਗ੍ਹਾ ਜਗ੍ਹਾ ਤੇ ਤਾਂ ਆਸਰੇ ਭਾਲਦਾ ਫਿਰਦਾ ਹੈ, ਕਿਉਂਕਿ ਇਹ ਪਰਮਾਤਮਾ ਦਾ ਆਸਰਾ ਨਹੀਂ ਲੈਂਦਾ ਹੈ। ਮਹਾਰਾਜ ਸਮਝਾਉਂਦੇ ਹਨ ਸਾਨੂੰ, ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਬੰਦੇ ਦੇ ਹੱਥ ਵਸ ਕੁਝ ਵੀ ਨਹੀਂ ਹੈ, ਜੋ ਕੁਝ ਹੈ ਹੱਥ ਵਸ ਉਸ ਵਾਹਿਗੁਰੂ ਪਰਮੇਸ਼ਰ ਦੇ ਹੈ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਇਹ ਸਿੱਖਿਆ ਦੇ ਰਹੇ ਹਨ, ਸਮਝਾ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਮੇਰਾ ਗੋਵਿੰਦ ਸ੍ਰਿਸ਼ਟੀ ਦਾ ਸਿਰਜਣਹਾਰ ਅਗਮ ਤੋਂ ਭਾਵ ਹੈ, ਜੋ ਗਮਤਾ ਤੋਂ ਰਹਿਤ ਹੈ, ਜਿਸ ਤੱਕ ਸਰੀਰ ਦੀ ਗਮਤਾ ਨਹੀਂ ਹੈ। ਅਗੋਚਰ ਤੋਂ ਭਾਵ ਹੈ, ਜਿਸ ਵਾਹਿਗੁਰੂ ਜੀ ਤੱਕ ਕਿਸੇ ਇੰਦਰੇ ਦੀ ਗਮਤਾ ਨਹੀਂ ਹੈ, ਇੰਦਰੇ ਦੀ ਪਹੁੰਚ ਨਹੀਂ ਹੈ। ਨਾ ਸਥੂਲ ਸਰੀਰ ਕਰਕੇ ਵਾਹਿਗੁਰੂ ਤੱਕ ਅਪੜਿਆ ਜਾ ਸਕਦਾ ਹੈ, ਨਾ ਅੱਖਾਂ ਕਰਕੇ ਉਸ ਨੂੰ ਦੇਖਿਆ ਜਾ ਸਕਦਾ ਹੈ, ਨਾ ਕੰਨਾਂ ਕਰਕੇ ਉਸ ਨੂੰ ਸੁਣਿਆ ਜਾ ਸਕਦਾ ਹੈ। ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਜਦ ਸੱਚੀ ਮੁੱਚੀ ਕਿਸੇ ਦੇ ਜੀਵਨ ਦੇ ਵਿੱਚ ਉਸਦੀ ਸਿਫਤ ਸਲਾਹ ਸ਼ੁਰੂ ਹੋ ਜਾਂਦੀ ਹੈ ਨਾ, ਇਹ ਬਾਹਰ ਦੀ ਜ਼ਬਾਨ ਤਾਂ ਬੰਦ ਹੋ ਜਾਂਦੀ ਹੈ, ਅੰਦਰ ਦੀ ਜ਼ਬਾਨ ਖੁੱਲ ਜਾਂਦੀ ਹੈ। ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਉਹ ਸਭ ਦਾ ਆਦ ਹੈ, ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਨਿਰੰਕਾਰ ਆਕਾਰ ਤੋਂ ਰਹਿਤ ਹੈ। ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਂਝ ਪਾਉਂਦੇ ਹਨ, ਜਿਹੜੇ ਉਸ ਦੇ ਨਾਲ ਜੁੜਦੇ ਹਨ, ਉਹਨਾਂ ਗੁਰਮੁਖਾਂ ਦੇ ਵਿੱਚ ਵੀ ਐਸੇ ਦੈਵੀ ਗੁਣ ਆ ਜਾਂਦੇ ਹਨ। ਉਹ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਂਦੇ ਹਨ, ਜਿਨ੍ਹਾਂ ਨੇ ਸ਼ਬਦ ਦੇ ਨਾਲ ਸਾਂਝ ਪਾਈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਕਹਿੰਦੇ ਐਸਾ ਮੇਰਾ ਉਹ ਗੋਵਿੰਦ ਵਾਹਿਗੁਰੂ ਪਰਮੇਸ਼ਰ ਹੈ।
ਤਾਂ ਕਿ ਗਤ ਕਹੀ ਨਾ ਜਾਈ ਅਮਿਤ ਵਡਿਆਈ, ਮੇਰਾ ਗੋਵਿੰਦ ਅਲਖ ਅਪਾਰ ਜੀਓ।
ਉਸ ਵਾਹਿਗੁਰੂ ਪਰਮੇਸ਼ਰ ਦੀ ਗਤ ਅਵਸਥਾ ਕਹੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ, ਉਸਨੂੰ ਬਿਆਨਿਆ ਨਹੀਂ ਜਾ ਸਕਦਾ, ਉਸਨੂੰ ਮਾਣਿਆ ਜਾ ਸਕਦਾ ਹੈ। ਅੱਖਰਾਂ ਦੇ ਨਾਲ ਉਸਦਾ ਬਿਆਨ ਨਹੀਂ ਕੀਤਾ ਜਾ ਸਕਦਾ। ਉਸਦੀ ਵਡਿਆਈ ਮਹਿਮਾ ਅਮਿਤ ਹੈ, ਮਿਣਤੀ ਤੋਂ ਰਹਿਤ ਹੈ। ਔਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਸਥੂਲ ਇੰਦਰਿਆ ਸਰੀਰ ਕਰਕੇ ਲਿਖਿਆ ਨਹੀਂ ਜਾ ਸਕਦਾ, ਉਹ ਅਪਾਰ ਪਾਰਾਵਾਰ ਤੋਂ ਰਹਿਤ ਹੈ ਜੀਓ।
ਗੋਵਿੰਦ ਲਖੇ ਅਪਾਰ ਅਪਰੰਪਰ, ਆਪ ਆਪਣਾ ਜਾਣ।
ਮੁੜ ਦੁਹਰਾਉਂਦੇ ਹਨ ਕਿ ਉਹ ਜੋ ਗੋਵਿੰਦ ਸ੍ਰਿਸ਼ਟੀ ਦਾ ਸਿਰਜਣਹਾਰ ਵਾਹਿਗੁਰੂ ਪਰਮੇਸ਼ਰ ਹੈ, ਉਹ ਲਖਤਾ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ, ਅਪਰੰਪਰ ਤੋਂ ਭਾਵ ਕੇ ਪਰੇ ਤੋਂ ਪਰੇ ਹੈ। ਜਿੰਨਾ ਜਿੰਨਾ ਕੋਈ ਨੇੜੇ ਹੁੰਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਰਸ, ਉਸਦੀ ਮਹਾਨਤਾ ਹੋਰ ਵੱਧਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ।
ਕਿਆ ਇਹ ਜੰਤ ਵਿਚਾਰੇ ਕਹੀਆ ਹੈ, ਜੋਤ ਦੇ ਆਖ ਵਖਾਣ।
ਮਹਾਰਾਜ ਕਹਿੰਦੇ ਇਹ ਜੰਤ, ਇਹ ਜੀਵ ਵਿਚਾਰੇ ਕੀ ਤੇਰੀ ਮਹਿਮਾ ਕਰ ਸਕਦੇ ਹਨ, ਜਿਹੜੇ ਤੇਰਾ ਕਹਿੰਦੇ ਵਖਿਆਣ ਕਰਨ ਦੀ, ਤੈਨੂੰ ਵਖਾਨਣ ਦੀ, ਤੈਨੂੰ ਬਿਆਨਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ, ਉਹ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਕੋਈ ਇੱਕ ਧਰਤੀ ਥੋੜੀ ਉਸਨੇ ਸਾਜੀ ਹੈ, ਕਰੋੜਾਂ ਹੀ ਧਰਤੀਆਂ ਸਾਜੀਆਂ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ। ਉਹ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਇਹ ਜੀਵ ਉਸਦਾ ਕੀ ਵਖਿਆਨ ਕਰ ਸਕਦੇ ਹਨ।
ਜਿਸ ਨੂੰ ਨਜ਼ਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ।
ਇਹ ਵਾਹਿਗੁਰੂ ਜੀ ਜਿਨ੍ਹਾਂ ਦੇ ਉੱਪਰ ਤੂੰ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ, ਰਹਿਮਤ ਕਰਦਾ ਹੈ, ਉਹ ਕਹਿੰਦੇ ਗੁਰਮੁਖ ਫਿਰ ਗੁਰੂ ਦੇ ਰਾਹੀਂ ਤੇਰੀ ਵਿਚਾਰ ਕਰਦੇ ਹਨ, ਤੇਰੇ ਨਾਲ ਜੁੜਦੇ ਹਨ।
ਮੇਰਾ ਗੋਵਿੰਦ ਅਗਮ ਗੋਚਰ ਆਦਿ ਨਿਰੰਜਨ ਨਿਰੰਕਾਰ ਜੀਓ।
ਉਹ ਮੇਰਾ ਗੋਵਿੰਦ ਵਾਹਿਗੁਰੂ ਪਰਮੇਸ਼ਰ ਸਰੀਰ ਕਰਕੇ ਗਮਤਾ ਤੋਂ ਰਹਿਤ ਹੈ, ਇੰਦਰੀਆਂ ਕਰਕੇ ਪਹੁੰਚ ਤੋਂ ਰਹਿਤ ਹੈ, ਸਭ ਦਾ ਮੂਲ ਹੈ, ਆਕਾਰ ਤੋਂ ਰਹਿਤ ਹੈ।
ਤੂੰ ਆਦਿ ਪੁਰਖ ਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ।
ਹੇ ਵਾਹਿਗੁਰੂ ਜੀ ਤੂੰ ਸਭ ਦਾ ਮੂਲ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਪਰੇ ਤੋਂ ਪਰੇ ਹੈ, ਸਭ ਦਾ ਕਰਤਾ ਹੈ, ਸਭ ਨੂੰ ਬਣਾਉਣ ਵਾਲਾ ਹੈ। ਹੇ ਵਾਹਿਗੁਰੂ ਜੀ ਤੇਰਾ ਕਿਸੇ ਨੇ ਅੱਜ ਤੱਕ ਪਾਰਾਵਾਰ ਨਹੀਂ ਪਾਇਆ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਹੈ, ਤੂੰ ਬੇਅੰਤ ਹੈ ਜੀ।
ਤੂੰ ਘਟ ਘਟ ਅੰਤਰ ਸਰਵ ਨਿਰੰਤਰ ਸਭ ਮਹਿ ਰਹਿਆ ਸਮਾਏ ਜੀਓ।
ਹੇ ਵਾਹਿਗੁਰੂ ਜੀ ਤੂੰ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ, ਕੋਈ ਜੀਵ ਐਸਾ ਨਹੀਂ ਜਿਹਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਵਾਸਾ ਨਹੀਂ ਹੈ। ਪਰ ਮਹਾਰਾਜ ਜੀ ਦੇ ਬਚਨ ਹਨ, ਘੱਟ ਘੱਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ। ਇੱਕ ਪਾਣੀ ਜਿਹੜਾ ਹੁੰਦਾ ਹੈ ਨਾ, ਉਹ ਪਰਦੇ ਦਾ ਹੁੰਦਾ ਹੈ, ਧਰਤੀ ਦੇ ਹੇਠਾਂ ਹੈ, ਉਸ ਧਰਤੀ ਨੂੰ ਕੋਈ ਪੁੱਟੇਗਾ ਬੋਰ ਕਰੇਗਾ ਫਿਰ ਪਾਣੀ ਪ੍ਰਾਪਤ ਹੋਵੇਗਾ। ਇੱਕ ਪਾਣੀ ਹੁੰਦਾ ਹੈ ਜਿਹੜਾ ਧਰਤੀ ਦੇ ਉੱਪਰ ਹੀ ਹੈ, ਨਦੀਆਂ ਵਹਿ ਰਹੀਆਂ ਹਨ, ਸੰਤਾਂ ਵਾਸਤੇ ਗੁਰਮੁਖਾਂ ਵਾਸਤੇ ਵਾਹਿਗੁਰੂ ਇੰਜ ਹੈ ਜਿਵੇਂ ਉੱਪਰ ਹੀ ਪਾਣੀ ਵਹਿ ਰਿਹਾ ਹੈ, ਉਹਨਾਂ ਵਾਸਤੇ ਹਾਜ਼ਰ ਨਾਜ਼ਰ ਹੀ ਹੁੰਦਾ ਹੈ, ਉਹਨਾਂ ਵਾਸਤੇ ਪ੍ਰਗਟ ਹੀ ਹੁੰਦਾ ਹੈ। ਆਮ ਮਨੁੱਖਤਾ ਵਾਸਤੇ ਵਾਹਿਗੁਰੂ ਪਰਮੇਸ਼ਰ ਪਰਦੇ ਦੇ ਪਾਣੀ ਦੀ ਤਰ੍ਹਾਂ ਹੈ, ਪਰਦੇ ਦੇ ਵਿੱਚ ਹੈ, ਹੈਗਾ ਸਾਰਿਆਂ ਦੇ ਵਿੱਚ ਹੀ ਹੈ। ਐਸੀ ਗੱਲ ਨਹੀਂ ਵੀ ਕੋਈ ਜੀਵ ਉਸ ਵਾਹਿਗੁਰੂ ਤੋਂ ਬਗੈਰ ਹੈ, ਜੀਵ ਬਣਾਏ ਹੀ ਉਸਨੇ ਹਨ ਅਤੇ ਬਣਾ ਕੇ ਫਿਰ ਵਾਹਿਗੁਰੂ ਪਰਮੇਸ਼ਰ ਜੀਵਾਂ ਦੇ ਵਿੱਚ ਵਿਆਪਕ ਹੈ। ਪਰ ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਵਾਸਤੇ ਵਾਹਿਗੁਰੂ ਪ੍ਰਗਟ ਹੈ, ਪ੍ਰਗਟ ਗੁਰਮੁਖ ਸੰਤ ਜਨਾ, ਸਾਰਿਆਂ ਦੇ ਵਿੱਚ ਇੱਕ ਰਸ ਉਸ ਵਾਹਿਗੁਰੂ ਦਾ ਵਾਸਾ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਸਮਾਇਆ ਹੋਇਆ ਹੈ।
ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨ ਪਾਇਆ।
ਸੰਤ ਭਗਤ ਗੁਰਮੁਖ ਉਸਦੇ ਰਸ ਰਹੱਸ ਨੂੰ ਮਾਣਦੇ ਹਨ, ਕਿਸੇ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਹੈ, ਸਾਰਿਆਂ ਦੇ ਵਿੱਚ ਵਾਹਿਗੁਰੂ ਦਾ ਭਾਵੇਂ ਵਾਸਾ ਹੈ।
ਇਸ ਰੂਪ ਨਰੇਖ ਅਦਿਸ਼ਟ ਗੋਚਰ ਗੁਰਮੁਖ ਲਖ ਲਖਾਇਆ।
ਨਿਰਗੁਣ ਰੂਪ ਦੇ ਵਿੱਚ ਵਾਹਿਗੁਰੂ ਦਾ ਕੋਈ ਰੂਪ ਨਹੀਂ ਹੈ, ਕੋਈ ਰੇਖ ਨਹੀਂ ਹੈ, ਉਹ ਅਦ੍ਰਿਸ਼ਟ ਹੈ, ਦ੍ਰਿਸ਼ਟੀ ਤੋਂ ਰਹਿਤ ਹੈ। ਪਰ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਫਿਰ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਹਾਰੀ ਹੈ। ਸ਼ਬਦ ਜੋੜ ਦਿੰਦਾ ਹੈ, ਭਾਵੇਂ ਉਹ ਨਿਰਾਕਾਰ ਹੈ, ਭਾਵੇਂ ਉਹ ਅਗਮਾ ਗੋਚਰ ਹੈ, ਪਰੇ ਤੋਂ ਪਰੇ ਹੈ, ਪਰ ਸ਼ਬਦ ਸਾਂਝ ਪਵਾ ਦਿੰਦਾ ਹੈ। ਸ਼ਬਦ ਦੁਆਰਾ ਉਸਦੇ ਰਸ ਰਹੱਸ ਨੂੰ ਮਾਣਿਆ ਜਾ ਸਕਦਾ ਹੈ।
ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜੀਓ।
ਜੋ ਗੁਰਮੁਖ ਜਨ ਹਨ, ਭਗਤ ਜਨ ਹਨ, ਉਹ ਕਹਿੰਦੇ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹਨ, ਕਿਉਂਕਿ ਜਿਹੜਾ ਸੁੱਖ ਹੈ ਉਹ ਦੁੱਖ ਦੇ ਵਿੱਚ ਬਦਲ ਜਾਂਦਾ ਹੈ, ਉਹਦਾ ਕੋਈ ਬਦਲ ਹੁੰਦਾ ਹੈ। ਸੰਸਾਰ ਦੇ ਵਿੱਚ ਕਿੰਨੇ ਸੁੱਖ ਹੁੰਦੇ ਹਨ, ਦੁੱਖ ਦੇ ਵਿੱਚ ਤਬਦੀਲ ਹੋ ਜਾਂਦੇ ਹਨ, ਬਦਲ ਜਾਂਦੇ ਹਨ। ਪਰ ਕਹਿੰਦੇ ਜੋ ਆਨੰਦ ਹੈ ਨਾ, ਉਹਦਾ ਕੋਈ ਬਦਲ ਨਹੀਂ, ਉਹ ਆਨੰਦ ਹੀ ਰਹਿੰਦਾ ਹੈ। ਜੋ ਗੁਰਮੁਖ ਜੀਵ ਹਨ, ਜੋ ਨਿਰਮਲ ਆਤਮਾਵਾਂ ਹਨ, ਉਹ ਕਹਿੰਦੇ ਸਦਾ ਆਨੰਦ ਵਾਲਾ ਜੀਵਨ ਬਤੀਤ ਕਰਦੇ ਹਨ, ਉਸ ਵਾਹਿਗੁਰੂ ਜੀ ਦੇ ਵਿੱਚ ਲੀਨ ਰਹਿੰਦੇ ਹਨ।
ਆਦ ਪੁਰਖ ਪਰੰਪਰ ਕਰਤਾ ਤੇਰਾ ਪਾਰ ਨ ਪਾਇਆ ਜਾਏ ਜੀਓ।
ਹੇ ਵਾਹਿਗੁਰੂ ਜੀ, ਤੂੰ ਸਭ ਦਾ ਆਦ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਪਰੇ ਤੋਂ ਪਰੇ ਹੈ, ਸਭ ਦਾ ਕਰਤਾ ਹੈ, ਸਿਰਜਣਹਾਰ ਹੈ, ਤੇਰਾ ਕਹਿੰਦੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਓ।
ਹੇ ਵਾਹਿਗੁਰੂ ਜੀ, ਤੂੰ ਸਤ ਸਰੂਪ ਸਦਾ ਵਾਸਤੇ ਕਾਇਮ ਦਾਇਮ ਰਹਿਣ ਵਾਲਾ ਹੈ, ਜਦ ਸ੍ਰਿਸ਼ਟੀ ਨਹੀਂ ਹੁੰਦੀ ਮਹਾਂਪਰਲੋ ਦੇ ਸਮੇਂ ਉਦੋਂ ਵੀ ਤੂੰ ਕਾਇਮ ਹੁੰਦਾ ਹੈ। ਔਰ ਕਹਿੰਦੇ ਹੇ ਵਾਹਿਗੁਰੂ ਜੀ, ਤੂੰ ਪਰਮ ਸ਼ਕਤੀਵਾਨ ਹੈ, ਪਰਮ ਈਸ਼ਵਰ ਹੈ, ਨਾਸ਼ ਤੋਂ ਰਹਿਤ ਹੈ, ਤੇਰਾ ਕਦਾ ਵਾਸਤੇ ਨਾਸ਼ ਨਹੀਂ ਹੁੰਦਾ, ਤੂੰ ਅਨੰਤ ਗੁਣਾਂ ਦਾ ਖਜ਼ਾਨਾ ਹੈ।
ਹਰ ਹਰ ਪ੍ਰਭ ਏਕੋ ਅਵਰ ਨ ਕੋਈ, ਤੂੰ ਆਪੇ ਪੁਰਖ ਸੁਜਾਨ ਜੀਓ।
ਹੇ ਵਾਹਿਗੁਰੂ ਜੀ, ਤੂੰ ਸਦਾ ਇੱਕੋ ਹੀ ਕਾਇਮ ਦਾਇਮ ਰਹਿਣ ਵਾਲਾ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਤੇ ਦਾਨਾ ਬੀਨਾ ਹੈ, ਸੁਜਾਨ ਹੈ, ਸਿਆਣਾ ਹੈ। ਮਨਯੋਗ ਮਸਕੀਨ ਸਾਹਿਬ ਜੀ ਬਚਨ ਸੁਣਾਇਆ ਕਰਦੇ ਸਨ, ਬੰਦੇ ਅਤੇ ਪਰਮੇਸ਼ਰ ਦੀ ਗੋਸ਼ਟ ਹੋ ਗਈ। ਬੰਦਾ ਆਖਣ ਲੱਗਾ, ਮੈਂ ਆਓ ਬਣਾਇਆ, ਮੈਂ ਆਓ ਬਣਾਇਆ, ਮੈਂ ਆਓ ਬਣਾਇਆ। ਅਖੀਰ ਦੇ ਵਿੱਚ ਕਹਿੰਦੇ ਵਾਹਿਗੁਰੂ ਆਖਣ ਲੱਗਾ ਕਿ ਕੰਬਖਤਾ, ਤੈਨੂੰ ਮੈਂ ਬਣਾਇਆ ਹੈ, ਤਾਂ ਤੂੰ ਚੀਜ਼ਾਂ ਬਣਾਈਆਂ ਹਨ, ਜੇ ਮੈਂ ਤੈਨੂੰ ਹੀ ਨਾ ਬਣਾਉਂਦਾ ਫਿਰ ਤੂੰ ਚੀਜ਼ਾਂ ਕਿੱਥੋਂ ਬਣਾਉਣਾ। ਪਰ ਬੰਦੇ ਦੇ ਮਨ ਦੇ ਵਿੱਚ ਆ ਜਾਂਦਾ, ਮੈਂ ਬੜਾ ਸਿਆਣਾ ਹਾਂ। ਮਹਾਰਾਜ ਕਹਿੰਦੇ ਉਹ ਸੁਜਾਨ ਹੈ, ਸਭ ਤੋਂ ਸਿਆਣਾ ਹੈ ਵਾਹਿਗੁਰੂ ਪਰਮੇਸ਼ਰ।
ਮੁਰਖ ਸੁਜਾਨ ਤੂੰ ਪ੍ਰਧਾਨ, ਤੁਰ ਜੇ ਵਡੇ ਅਵਰ ਨ ਕੋਈ।
ਉਹ ਵਿਆਪਕ ਵਾਹਿਗੁਰੂ ਪਰਮੇਸ਼ਰ ਸਭ ਤੋਂ ਸੁਜਾਨ ਸਿਆਣਾ ਹੈ, ਅਤੇ ਹੇ ਵਾਹਿਗੁਰੂ ਜੀ, ਤੂੰ ਹੀ ਸਾਰਿਆਂ ਦਾ ਆਗੂ ਹੈ, ਤੇਰੇ ਵਰਗਾ ਹੋਰ ਕੋਈ ਨਹੀਂ।
ਤੇਰਾ ਸ਼ਬਦ ਸਭ ਤੂੰ ਹੈ ਵਰਤਾ ਹੈ, ਤੂੰ ਆਪੇ ਕਰਹਿ ਸੋ ਹੋਈ।
ਸ਼ਬਦ ਵਿੱਚ ਤੇਰਾ ਸ਼ਬਦ ਵਰਤ ਰਿਹਾ ਹੈ, ਤੂੰ ਵਰਤ ਰਿਹਾ ਹੈ, ਜੋ ਤੂੰ ਕਰਦਾ ਹੈ ਉਹੀ ਜਗਤ ਦੇ ਵਿੱਚ ਹੁੰਦਾ ਹੈ।
ਹਰ ਸਭ ਮੈਂ ਰਵਿਆ ਇੱਕੋ ਸੋਈ, ਗੁਰਮੁਖ ਲਖਿਆ ਹਰ ਨਾਮ ਜੀਓ।
ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ, ਗੁਰੂ ਦੇ ਰਾਹੀਂ ਕਹਿੰਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਫਿਰ ਕਹਿੰਦੇ ਵਾਹਿਗੁਰੂ ਜੀ ਦੇ ਨਾਲ ਸਾਂਝ ਬਣਦੀ ਹੈ।
ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜੀਓ।
ਹੇ ਵਾਹਿਗੁਰੂ ਜੀ, ਤੂੰ ਸਤ ਸਦੀਵੀ ਹੈ, ਪਰਮ ਈਸ਼ਵਰ, ਪਰਮ ਸ਼ਕਤੀਵਾਨ ਹੈ, ਸਦਾ ਵਾਸਤੇ ਨਾਸ਼ ਤੋਂ ਰਹਿਤ ਹੈ, ਅਤੇ ਕਹਿੰਦੇ ਹੇ ਵਾਹਿਗੁਰੂ ਜੀ, ਤੂੰ ਅਨੰਤ ਗੁਣਾਂ ਦਾ ਖਜ਼ਾਨਾ ਹੈ, ਜਿਹੜੇ ਤੇਰੇ ਨਾਲ ਜੁੜਦੇ ਹਨ ਉਹ ਗੁਣਾਂ ਦੇ ਖਜ਼ਾਨੇ ਹੋ ਜਾਂਦੇ ਹਨ, ਗੁਣਾਂ ਦੇ ਸਾਗਰ ਹੋ ਜਾਂਦੇ ਹਨ, ਔਗਣ ਘਟਦੇ ਜਾਂਦੇ ਹਨ, ਘਟਦੇ ਘਟਦੇ ਇੱਕ ਦਿਨ ਮਿਟ ਜਾਂਦੇ ਹਨ, ਗੁਣ ਹੀ ਗੁਣ ਰਹਿ ਜਾਂਦੇ ਹਨ, ਉਹ ਵੀ ਗੁਣਾਂ ਦੇ ਗਹੀਰ ਹੋ ਜਾਂਦੇ ਹਨ, ਉਹ ਵੀ ਗੁਣਾਂ ਦੇ ਖਜ਼ਾਨੇ ਹੋ ਜਾਂਦੇ ਹਨ।
ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਭਾਵੈ ਤਿਵੈ ਚਲਾਏ ਜੀਓ।
ਹੇ ਵਾਹਿਗੁਰੂ ਜੀ, ਤੂੰ ਹੀ ਸਭ ਦਾ ਕਰਤਾ ਹੈ, ਸਭ ਤੇਰੀ ਹੀ ਜਗਤ ਦੇ ਵਿੱਚ ਵਡਿਆਈ ਮਹਿਮਾ ਹੈ, ਜਿਵੇਂ ਤੂੰ ਕਹਿੰਦੇ ਚਲਾਉਂਦਾ ਹੈ ਜਗਤ ਨੂੰ, ਉਵੇਂ ਹੀ ਜਗਤ ਚੱਲਦਾ ਹੈ।
ਆਪੇ ਭਾਵੈ ਤਿਵੈ ਚਲਾਵੈ ਹੈ, ਸਭ ਤੇਰਾ ਸ਼ਬਦ ਸਮਾਏ ਜੀਓ।
ਜਿਵੇਂ ਤੂੰ ਚਲਾਉਣਾ ਹੈ ਉਵੇਂ ਜੀਵ ਚੱਲਦੇ ਹਨ, ਸ਼ਬਦ ਦੁਆਰਾ ਤੇਰੇ ਵਿੱਚ ਗੁਰਮੁਖ ਸਮਾਈ ਕਰਦੇ ਹਨ।
ਸਭ ਸ਼ਬਦ ਸਮਾਵੈ ਜਾਂ ਤੁਧ ਪਹਾਵੈ, ਤੇਰਾ ਸ਼ਬਦ ਵਡਿਆਈ,
ਤੇਰੇ ਸ਼ਬਦ ਦੀ ਹੀ ਵਡਿਆਈ ਮਹਿਮਾ ਹੈ। ਸ਼ਬਦ ਦੁਆਰਾ ਹੀ ਤੇਰਾ ਰਸ ਰਹੱਸ ਮਾਣਿਆ ਜਾ ਸਕਦਾ ਹੈ, ਤੇਰੇ ਨਾਲ ਜੁੜਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਕਿਸੇ ਨੇ ਅੰਤਰਮੁਖ ਹੋਣਾ ਹੈ, ਕਿਸੇ ਨੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਉਣੀ ਹੈ, ਸਮਾਧੀ ਲੀਨ ਹੋਣਾ ਹੈ, ਇੱਕ ਆਸਰਾ ਹੈ ਸ਼ਬਦ ਦਾ। ਸ਼ਬਦ ਦਾ ਜਪ ਕਰੋ, ਅੰਤਰਮੁਖ ਹੋ ਜਾਓ। ਕਹਿੰਦੇ ਉਹੀ ਤਰੀਕਾ ਹੈ, ਸ਼ਬਦ ਦੁਆਰਾ ਹੀ ਤੇਰੇ ਵਿੱਚ ਗੁਰਮੁਖ ਸਮਾਉਂਦੇ ਹਨ।
ਗੁਰਮੁਖ ਬੁੱਧ ਪਾਈਆ ਆਪ ਗਵਾਈਆ, ਸ਼ਬਦ ਰਹਿਆ ਸਮਾਈ।
ਗੁਰੂ ਦੇ ਰਾਹੀਂ ਹੀ ਸ੍ਰੇਸ਼ਟ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਜਦ ਆਪਾ ਭਾਵ ਕੋਈ ਗਵਾਉਂਦਾ ਹੈ, ਆਪਣੀ ਮਤ ਦਾ ਤਿਆਗ ਕਰਦਾ ਹੈ, ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ, ਫਿਰ ਕਹਿੰਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਈ ਹੁੰਦੀ ਹੈ। ਬਚਨ ਆਪਾਂ ਪੜ੍ਹਦੇ ਹਾਂ ਨਾ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਤੱਕ ਬੰਦਾ ਆਪਣੀ ਮਤ ਨੂੰ ਅੱਗੇ ਕਰਦਾ ਹੈ, ਉਦੋਂ ਚਿਰ ਤੱਕ ਉਹ ਨਹੀਂ ਪ੍ਰਗਟ ਹੁੰਦਾ। ਜਦ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ, ਫਿਰ ਉਹ ਪ੍ਰਗਟ ਹੋ ਜਾਂਦਾ ਹੈ। ਮਿਟਾ ਦੇ ਹਸਤੀ ਕੋ ਗਰ ਕਿਸ਼ ਮਰਤਬਾ, ਚਾਹੀਏ ਕਿ ਦਾਨਾ ਖਾਕ ਮੇਂ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ। ਦਾਣਾ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਮਿਲਾ ਦਿੰਦਾ ਹੈ, ਫਿਰ ਬਹੁਤ ਸੁੰਦਰ ਬੂਟਾ ਪੈਦਾ ਹੋ ਜਾਂਦਾ ਹੈ। ਜਦ ਆਖੇ ਨਹੀਂ ਮੈਂ ਆਪਣੇ ਆਪ ਨੂੰ ਮਿਟਾਉਣਾ ਨਹੀਂ, ਫਿਰ ਨਹੀਂ ਗੱਲ ਬਣੇਗੀ। ਇਸ ਕਰਕੇ ਆਪਣੀ ਮਤ ਦਾ ਤਿਆਗ ਕਰਦੇ ਹਨ ਗੁਰਮੁਖ, ਗੁਰੂ ਦੀ ਮਤ ਨੂੰ ਲੈਂਦੇ ਹਨ। ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਸਿਆਣੇ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਹਨ, ਤੂੰ ਗੁਰੂ ਦੀ ਮਤ ਨੂੰ ਲੈ। ਆਪਣੇ ਆਪ ਨੂੰ ਬਹੁਤਾ ਸਮਝਦਾਰ ਨਾ ਸਮਝ, ਸ਼ਬਦ ਦੇ ਨਾਲ ਜੁੜ, ਸ਼ਬਦ ਦੀ ਕਮਾਈ ਕਰ, ਸ਼ਬਦ ਦਾ ਅਭਿਆਸ ਕਰ।
ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜੀਓ।
ਹੇ ਵਾਹਿਗੁਰੂ ਜੀ, ਤੇਰੇ ਸ਼ਬਦ ਦੁਆਰਾ ਹੀ ਉਹ ਜੋ ਅਗੋਚਰ ਹੈ, ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਗੁਰੂ ਦੇ ਰਾਹੀਂ ਕਹਿੰਦੇ ਜੋ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਉਸ ਸ਼ਬਦ ਦੁਆਰਾ ਹੀ ਵਾਹਿਗੁਰੂ ਜੀ ਦੇ ਨਾਲ ਜੁੜਿਆ ਜਾਂਦਾ ਹੈ।
ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਭਾਵੈ ਤਵੈ ਚਲਾਏ ਜੀਓ।
ਵਾਹਿਗੁਰੂ ਜੀ, ਤੂੰ ਹੀ ਸਾਰਾ ਕੁਛ ਕਰਨ ਵਾਲਾ ਹੈ, ਸਭ ਤੇਰੀ ਹੀ ਵਡਿਆਈ ਹੈ, ਤੇਰੀ ਹੀ ਮਹਾਨਤਾ ਹੈ। ਜਿਵੇਂ ਤੂੰ ਜਗਤ ਨੂੰ ਚਲਾਉਂਦਾ ਹੈ, ਉਵੇਂ ਹੀ ਜੀਵ ਚੱਲ ਸਕਦੇ ਹਨ। ਉਸ ਤੋਂ ਬਗੈਰ ਜਿਹੜੇ ਜੀਵ ਹਨ, ਉਹਨਾਂ ਦੇ ਕੋਈ ਵੱਸ ਦੀ ਗੱਲ ਨਹੀਂ ਹੈ, ਸੀਮਾ ਹੈ, ਕਿਸੇ ਸੀਮਾ ਤੱਕ ਹੀ ਕਦਮ ਪੁੱਟ ਸਕਦੇ ਹਨ। ਇਸ ਕਰਕੇ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਸਾਨੂੰ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਵਾਸਤੇ ਹਦਾਇਤ ਕੀਤੀ ਹੈ। ਸਾਧ ਸੰਗਤ ਜੀ, ਜਿਵੇਂ ਅੱਜ ਪੂਰੇ ਵਿਸ਼ਵ ਦੇ ਵਿੱਚ ਜੋ ਇੱਕ ਮਹਾਮਾਰੀ ਫੈਲੀ ਹੋਈ ਹੈ, ਕੋਰੋਨਾ ਵਾਇਰਸ ਦਾ ਜਿਹੜਾ ਹੈ, ਸਾਰੇ ਪਾਸੇ ਬਹੁਤ ਭਾਰੀ ਪ੍ਰਭਾਵ ਪੈ ਰਿਹਾ ਹੈ। ਬਚਨ ਹਨ, ਅਵਤਾ ਅਵਤਾ ਰਖਤੀ ਸਾ ਅਵਤਾਰੰ। ਜੋ ਬਿਪਤਾ ਦੇ ਵਿੱਚ ਫਸੇ ਹੋਏ ਲੋਕਾਂ ਦੀ ਬੇੜੀ ਨੂੰ ਬਾਹਰ ਕੱਢੇ, ਉਸ ਨੂੰ ਅਵਤਾਰ ਆਖਦੇ ਹਨ। ਭੱਟ ਸਾਹਿਬਾਨਾਂ ਦੇ ਬਚਨ ਹਨ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ। ਆਪਣੇ ਆਪਣੇ ਸਮੇਂ ਦਾ ਅਵਤਾਰ ਹੁੰਦਾ ਹੈ। ਸਤਿਯੁਗ ਦੇ ਵਿੱਚ 52 ਅਵਤਾਰ ਆਏ, ਉਹਨਾਂ ਨੇ ਸਮੇਂ ਦੇ ਹਿਸਾਬ ਦੇ ਨਾਲ ਆਪਣਾ ਕਰਮ ਕੀਤਾ। ਤ੍ਰੇਤੇ ਤੈ ਮਾਣਿਓ, ਰਾਮ ਰਘਵੰਸ ਕਹਾਇਓ। ਤ੍ਰੇਤੇ ਦੇ ਵਿੱਚ ਸ੍ਰੀ ਰਾਮ ਆਏ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਮਰਯਾਦਾ ਦ੍ਰਿੜ ਕਰਵਾਈ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਕਹਿੰਦੇ ਦੁਆਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਆਏ, ਉਹਨਾਂ ਨੇ ਜਗਤ ਨੂੰ ਆਪਣੇ ਹਿਸਾਬ ਦੇ ਨਾਲ ਤੋਰਿਆ। ਪਰ ਭੱਟ ਸਾਹਿਬਾਨ ਕਹਿੰਦੇ ਹਨ ਕਿ ਹੁਣ ਜੇ ਕੋਈ ਬਿਪਤਾ ਦੇ ਵਿੱਚ ਹੈ ਨਾ, ਇੱਧਰ ਉੱਧਰ ਨਾ ਤੱਕੇ, ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਪੈ ਜਾਵੇ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕੀਤੇ, ਫਿਰ ਜੋ ਨਿਰੰਜਣੀ ਜੋਤ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਥਾਪਨ ਕੀਤੀ। ਇਸ ਕਰਕੇ ਅੱਜ ਦੇ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਅੱਜ ਬਿਪਤਾ ਦਾ ਸਮਾਂ ਚੱਲ ਰਿਹਾ ਹੈ, ਸਾਰੇ ਸੰਸਾਰ ਦੇ ਵਿੱਚ ਮਹਾਮਾਰੀ ਬੜਾ ਭਿਆਨਕ ਰੂਪ ਧਾਰਨ ਕਰ ਰਹੀ ਹੈ। ਕਿਹਦੇ ਅੱਗੇ ਅਰਦਾਸ ਕਰਨੀ ਹੈ? ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਨੀ ਹੈ, ਸਾਰਿਆਂ ਨੇ ਮਿਲ ਕੇ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਉਹ ਕਹਿੰਦੇ ਦੁੱਖ ਕਿਉਂ ਆਉਂਦਾ ਹੈ, ਬਿਪਤਾ ਕਿਉਂ ਆਉਂਦੀ ਹੈ? ਭਾਈ ਸਾਹਿਬ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਅਣਗਣਤ ਹੋਵੰਦੇ, ਨਾ ਤਿਸ ਭਾਰੇ ਜੀ ਜੰਤ ਬੇਅੰਤ ਹੋਵੰਦੇ। ਕਹਿੰਦੇ ਨਾ ਧਰਤੀ ਨੂੰ ਪਰਬਤਾਂ ਦਾ ਭਾਰ ਲੱਗਦਾ ਹੈ, ਨਾ ਰੁੱਖਾਂ ਦਾ ਭਾਰ ਲੱਗਦਾ ਹੈ, ਨਾ ਨਦੀਆਂ ਦਾ ਭਾਰ ਲੱਗਦਾ ਹੈ। ਫਿਰ ਕਹਿੰਦੇ ਭਾਈ ਸਾਹਿਬ ਜੀ ਧਰਤੀ ਨੂੰ ਫਿਰ ਕਾਹਦਾ ਭਾਰ ਲੱਗਦਾ ਹੈ? ਭਾਈ ਸਾਹਿਬ ਜੀ ਕਹਿੰਦੇ ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ। ਧਰਤੀ ਨੂੰ ਭਾਰ ਲੱਗਦਾ ਹੈ ਇਕਿਰਤ ਘਣਾਂ ਦਾ। ਜਿਵੇਂ ਜਿਵੇਂ ਸੰਸਾਰ ਦੇ ਜੀਵ ਵਾਹਿਗੁਰੂ ਦੀ ਹੋਣ ਤੋਂ ਮੁਨਕਰ ਹੁੰਦੇ ਜਾਂਦੇ ਹਨ, ਸਾਧ ਸੰਗਤ ਜੀ ਤੇਵੇਂ ਤੇਵੇਂ ਜਗਤ ਦੇ ਵਿੱਚ ਬਿਪਤਾ ਵੱਧਦੀ ਜਾਂਦੀ ਹੈ। ਪਰਮੇਸ਼ਰ ਦੀ ਹੋਂਦ ਨੂੰ ਮੰਨੀਏ, ਪਰਮੇਸ਼ਰ ਦੇ ਵਿੱਚ ਵਿਸ਼ਵਾਸ ਰੱਖੀਏ, ਭਰੋਸਾ ਰੱਖੀਏ। ਭਾਰੇ ਭੂਈ ਅਕਿਰਤ ਕਾਣ ਮੰਦੀ ਹੋ ਮੰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਔਰ ਕਿਵੇਂ ਕੋਈ ਉਪਚਾਰ ਬਣ ਸਕਦਾ ਹੈ? ਬੰਦਾ ਕਹਿੰਦਾ ਮੈਂ ਦਵਾਈ ਬਣਾ ਦਿੱਤੀ, ਮਹਾਰਾਜ ਕਹਿੰਦੇ ਤੇਰਾ ਭੁਲੇਖਾ ਹੈ। ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ, ਵੈਦ ਕਹੇ ਹਉ ਹੀ ਭਲਾ ਦਾਰੂ ਮੇਰੇ ਵਸ, ਤੋ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ, ਤੇਰੇ ਵਸ ਦੇ ਵਿੱਚ ਕੁਝ ਵੀ ਨਹੀਂ ਹੈ। ਦਵਾਈ ਉਦੋਂ ਹੀ ਕੰਮ ਕਰਦੀ ਹੈ ਜਦੋਂ ਪਰਮੇਸ਼ਰ ਦੀ ਰਜਾ ਹੁੰਦੀ ਹੈ, ਜਦੋਂ ਉਸ ਦੀ ਮਿਹਰ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਬਹੁਤ ਸਾਰਾ ਇਤਿਹਾਸ ਹੈ, ਇਤਿਹਾਸਕ ਪ੍ਰਮਾਣ ਹਨ। ਭਾਵੇਂ ਇੱਕ ਬੰਦਾ ਫਸਿਆ ਹੋਵੇ, ਭਾਵੇਂ ਲੱਖਾਂ ਲੋਕ ਫਸੇ ਹੋਏ ਹੋਣ, ਜਦੋਂ ਕੋਈ ਜੁਗਤ ਦੇ ਨਾਲ ਅਰਦਾਸ ਕਰਦਾ ਹੈ, ਫਿਰ ਪਰਮੇਸ਼ਰ ਉਸ ਦੀ ਬੋੜੀ ਕਰਦਾ ਹੈ। ਜਿਵੇਂ ਭੱਟ ਸਾਹਿਬਾਨਾਂ ਨੇ ਫਰਮਾਇਆ ਹੈ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖ ਸਫਾਰੇ ਕਰ ਆਜ, ਫੁਲ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਿਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਸਰਕਾਰ ਵੱਲੋਂ ਅੱਜ ਪੂਰਾ ਦੇਸ਼ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਆਪਾਂ ਟਾਈਮ ਪਾਸ ਨਹੀਂ ਕਰਨਾ ਹੈ, ਬੜਾ ਟਾਈਮ ਪਾਸ ਕਰ ਲਿਆ, ਤਾਂ ਹੀ ਤਾਂ ਇਹੋ ਜਿਹੀਆਂ ਮੁਸ਼ਕਲਾਂ ਵੇਖਣ ਨੂੰ ਆਈਆਂ। ਮੱਖਣ ਸ਼ਾਹ ਲਬਾਣੇ ਦੀ ਬੇੜੀ ਬਰੇਤੀ ਦੇ ਵਿੱਚ ਫਸ ਗਈ ਸੀ ਨਾ, ਉਹਨੇ ਫਿਰ ਜੁਗਤੀ ਵਰਤੀ, ਜਪਜੀ ਸਾਹਿਬ ਦਾ ਪਾਠ ਇਕਾਗਰਤਾ ਦੇ ਨਾਲ ਕੀਤਾ, ਸਾਵਧਾਨਤਾ ਦੇ ਨਾਲ ਕੀਤਾ, ਫਿਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ। ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸਦੀ ਫਸੀ ਹੋਈ ਡੁੱਬ ਰਹੀ ਬੇੜੀ ਨੂੰ ਸਹਾਰਾ ਦਿੱਤਾ, ਉਸਨੂੰ ਬੰਨੇ ਲਗਾਇਆ। ਕਿੱਥੇ ਬੈਠੇ ਸਨ ਮਹਾਰਾਜ ਸੱਚੇ ਪਾਤਸ਼ਾਹ? ਬਾਬਾ ਬਕਾਲਾ ਵਿਖੇ ਬੇੜਾ ਡੁੱਬ ਰਿਹਾ ਸੀ, ਸੂਰਤ ਬੰਦਰਗਾਹ ਦੇ ਉੱਪਰ। ਮਹਾਰਾਜ ਵਿਆਪਕ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵਿਆਪਕ ਹਨ, ਸਾਰੇ ਪਾਸੇ ਵਿਆਪਕ ਹਨ। ਜਿਹੜੀਆਂ ਜੁਗਤੀਆਂ ਸਾਡੇ ਵੱਡ ਵਡੇਰਿਆਂ ਨੇ ਵਰਤੀਆਂ, ਉਹੀ ਜੁਗਤੀਆਂ ਆਪਾਂ ਵਰਤੀਏ। ਅੱਜ ਘਰਾਂ ਦੇ ਵਿੱਚ ਬੈਠ ਕੇ ਬਾਣੀ ਪੜ੍ਹੀਏ, ਘਰਾਂ ਦੇ ਵਿੱਚ ਬੈਠ ਕੇ ਆਪਾਂ ਸਿਮਰਨ ਕਰੀਏ, ਨਾਮ ਜਪੀਏ, ਫਿਰ ਨਾਮ ਜਪ ਕੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ। ਆਓ ਸੰਗਤੀ ਰੂਪ ਦੇ ਵਿੱਚ ਆਪਾਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਕਿਉਂਕਿ ਵਾਹਿਗੁਰੂ ਦਾ ਬਿਰਧ ਹੈ, ਭਗਤਾਂ ਦਾ ਵੀ ਰਾਖਾ ਹੈ, ਪਤਤਾਂ ਦਾ ਵੀ ਰਾਖਾ ਹੈ। ਐਸੀ ਗੱਲ ਨਹੀਂ ਹੈ, ਜੇ ਕੋਈ ਆਪਣੀ ਭੁੱਲ ਗਲਤੀ ਮੰਨ ਲੈਂਦਾ ਹੈ ਨਾ, ਮਹਾਰਾਜ ਸਭ ਨੂੰ ਗਲੇ ਦੇ ਨਾਲ ਲਾਉਂਦੇ ਹਨ। ਭਗਤ ਵਛਲ ਸੁਨ ਹੋ ਤਾਂ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਉਰਧਾਰ ਹਾਂ, ਅੰਤਰ ਜਾਮੀ ਸੁਨ ਕੰਪਤ ਹੋਂ ਅੰਤਰ ਗਤ, ਦੀਨ ਕੇ ਦਿਆਲ ਸੁਨ ਭੈ ਭਰਮਟਾਰ ਹਾਂ, ਜਲਦਰ ਸੰਗਮ ਕੇ ਅਫਲ ਸਿੰਬਲ ਬ੍ਰਹਮ, ਚੰਦਨ ਸੁਗੰਧ ਸੰਬੰਧ ਮਲਗਾਰ ਹਾਂ, ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ, ਤੁਮਰੇ ਬਿਰਧ ਕਰ ਆਸਰੋ ਸੁਮਾਰ ਹਾਂ। ਆਓ ਸਾਰੇ ਮਿਲ ਕੇ ਬੇਨਤੀ ਕਰੀਏ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਬਰੇ,
ਜਿਤ ਦੁਆਰੇ ਉਬਰੇ, ਜਿਤ ਦੁਆਰੇ ਉਬਰੇ,
ਤਿੱਤੇ ਲਿਹੋ ਉਬਾਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਧ ਸੰਗਤ ਜੀ, ਅੱਜ ਦੇ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਨਾਮ ਜਪ ਕੇ ਬਾਣੀ ਪੜ੍ਹ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕਰੀਏ, ਸਤਿਗੁਰੂ ਜ਼ਰੂਰ ਬੌੜੀ ਕਰਨਗੇ, ਰਹਿਮਤ ਵਰਤਾਉਣਗੇ। ਆਓ ਅਖੀਰਲੀਆਂ ਪੰਕਤੀਆਂ ਜੋ ਹਨ ਆਪਾਂ ਸਰਵਣ ਕਰੀਏ ਜੀ।
ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜੀਓ, ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜੋ ਭਾਵੈ ਤਿਵੈ ਚਲਾਏ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।